आनंद कार्ज जागत माता अजीत कौर जी के नाल कीता है। ज्ञानी ज्ञान सिंह जी की लिस्ट मुताबिक सतगुरु जिस वेले उत्थे पहुंचे हैं जो संगो शाह सी बीबी वीरो जी का सपुत्र, सो ओदे मन विच बड़ा भारी ख्याल आया कौन कर रहे सतगुरु जी जाते जाते सतगुरु जी ने बारशा मारिया धरती धसा दिता। संगो शाह नूं कहण लगे भाई नूं पुट। संगो शाह ने बहुत जतन किया क्योंकि उम्र च संगो शाह जी भावे वड्डे सन ते गुरु गोबिंद सिंह साहब जी शरीर उम्र करके छोटे सन। संगो शाह ने बहुत जोर लाया, बारशा हिलिया न, गुरु साहब ने घोड़े ते बैठा एक हाथ ने खिंच लिया। छोटा सी अजीत मल, ਉਹ ਕਹਿਣ ਲੱਗਾ ਮਹਾਰਾਜ ਕਿਤੇ ਮੈਨੂੰ ਕਹਿੰਦੇ ਮੈਂ ਹੀ ਖਿੱਚ ਲੈਂਦਾ ਪੈਰ ਜਮਾ ਕੇ। ਉਹਦਾ ਫੁਰਨਾ ਜਾਣ ਕੇ ਅੰਤਰ ਜਾਣਤਾ ਨਾਲ ਸਤਿਗੁਰੂ ਜੀ ਨੇ ਦੂਜਾ ਵਰਸ਼ਾ ਮਾਰਿਆ। ਮਹਾਰਾਜ ਕਹਿਣ ਲੱਗਾ ਅਜੀਤ ਮਾਲ ਤੂੰ ਖਿੱਚ। ਦੋਵੇਂ ਪੈਰ ਲਾ ਕੇ ਕਰੜੇ ਕਰਕੇ ਖਿੱਚਣ ਲੱਗਾ, ਸੂਤਰ ਮਾਤਰ ਨੀ ਹਿਲਾ ਸਕਿਆ, ਨੀਵੀ ਜੀ ਪਾ ਕੇ ਖੜੋ ਗਿਆ। ਮਹਾਰਾਜ ਹੱਥ ਪਏ ਕਹਿੰਦੇ ਕੀ ਗੱਲ, ਕਹਿੰਦੇ ਖਿੱਚਿਆ ਨੀ ਜਾਂਦਾ। ਦਸਵੇਂ ਪਾਤਸ਼ਾਹ ਨੇ ਖਿੱਚਿਆ, ਉਹਦੇ ਵਿੱਚੋਂ ਵੀ ਪਾਣੀ ਦੀ ਧਾਰ ਆਈ। ਫਿਰ ਮਾਮਾ ਕਿਰਪਾਲ ਚੰਦ ਜੀ ਉਸ ਵੇਲੇ ਵਿਆਹ ਵੇਲੇ ਨਾਲ ਸਨ, ਬੇਨਤੀ ਕੀਤੀ ਕਿ ਕਿਰਪਾ ਕਰੋ ਦੋ ਧਾਰਾਂ ਪਾਣੀ ਦੀਆਂ ਚੱਲ ਪਈਆਂ, ਸਿੱਖ ਸੰਗਤਾਂ ਪ੍ਰਯਾਗਰਾਜ ਚ ਇਸ਼ਨਾਨ ਕਰਨ ਜਾਂਦੀਆਂ, ਇੱਥੇ ਤਰਵੈਣੀ ਬਣਾ ਦਿਓ। ਤੀਜਾ ਵਰਸ਼ਾ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਕੇ ਲਾਹੌਰ ਖਾਲਸੇ ਵਾਸਤੇ ਤਰਵੈਣੀ ਦੇ ਇਸ਼ਨਾਨ ਦਾ ਫਲ ਦੇਣ ਵਾਸਤੇ ਉਹ ਤਰਵੈਣੀ ਖਾਲਸਾ ਜੀ ਉੱਥੇ ਬਣਾਈ ਹੈ। ਐਸਾ ਕੌਂਕ ਕੀਤਾ, ਉਮਰ ਭਾਵੇਂ ਉਦੋਂ ਛੋਟੀ ਸੀ, ਸਰੀਰ ਕਬਾਲ ਇਤਨਾ ਭਾਰੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ।
ਦੇਵ ਲੋਕ ਦਾ ਪਿਤਾ ਸੁਧਾਏ,
ਉਹ ਦੇਵ ਲੋਕ ਪ੍ਰਲੋਕ ਨੂੰ ਸੱਚਖੰਡ ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਨਿਸ਼ਚੇ ਵਾਹਿਗੁਰੂ ਦੇ ਬਚਨਾਂ ਮੁਤਾਬਕ ਪਟਨਾ ਸਾਹਿਬ ਹੈ ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਖਾਲਸਾ ਜੀ ਆਨੰਦਪੁਰ ਸਾਹਿਬ ਦਾ, ਜਿਹੜੇ ਲੋਕਾਂ ਨੇ ਪਾਉਂਟਾ ਸਾਹਿਬ ਦਾ ਲਿਖਿਆ ਗਲਤੀ ਕੀਤੀ
ਹੈ।
ਹੁਣ ਸ੍ਰੀ ਸ਼੍ਰੋਮਣੀ ਬਚਿੱਤਰ ਨਾਟਕ ਗ੍ਰੰਥ ਹੈ ਜੋ
ਨਾਮ
ਸਤਵਾਂ ਧਿਆਇ, ਇਸਦਾ ਨਾਮ ਹੈ
ਸਮਾਪਤ
ਮਸਤ ਹੈ, ਸੁਭ ਸ੍ਰੇਸ਼ਟ ਹੈ। ਆਪਜੂ ਬਾਕੀ ਅੱਗੇ ਕਹਿੰਦੇ ਹਾਂ, ਇੱਥੇ ਆਪਜੂ ਲਿਖ ਲੈਣਾ। ਹਾਂਜੀ,
ਅਥ ਰਾਜ ਸਾਜ ਕਥਨੰ,
ਅਥ ਹੁਣ ਰਾਜ ਜਿਹੜਾ ਹੈ ਪ੍ਰਕਾਸ਼ ਕਿਹੜਾ, ਰਾਜਨਾਮਾ ਪ੍ਰਕਾਸ਼ ਦਾ, ਪ੍ਰਕਾਸ਼ ਕਿਹੜਾ ਗੁਰਤਾ ਗੱਦੀ ਦਾ, ਗੁਰਤਾ ਗੱਦੀ ਦੇ ਪ੍ਰਕਾਸ਼, ਗੁਰਤਾ ਗੱਦੀ ਜਿਹੜੀ ਹੈ ਉਸਦੇ ਰਾਜ ਦਾ ਜਿਹੜਾ ਪ੍ਰਕਾਸ਼ ਹੈ ਤੇ ਸਾਜੋ ਸਮਾਨ ਹੈ ਸ੍ਰੇਸ਼ਟ ਗੁਣਾਂ ਦੇ ਸਮੇਤ। ਸੋ ਲੋਕ ਪ੍ਰਲੋਕ ਦੀ ਜਿਹੜੀ ਤਾਕਤ ਸ਼ਕਤੀ ਹੈ ਇਹ ਜਦੋਂ ਸਾਨੂੰ ਪ੍ਰਾਪਤ, ਕਹਿੰਦੇ ਕਥਨ ਉਹਦਾ ਹੁਣ ਅਸੀਂ ਕਥਨ ਕਰਦੇ ਹਾਂ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਬਣ ਕੇ ਜਿਸ ਤਰ੍ਹਾਂ ਪਹਿਲਾ ਜੰਗ ਭਗਾਣੀ ਦਾ ਕੀਤਾ ਹੈ ਤੇ ਭਗਾਣੀ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਾਲਮਾਂ ਦੇ ਛੱਕੇ ਛਡਾਏ ਹੈ, ਜਿਵੇਂ ਜਿਵੇਂ ਆਨੰਦ ਚੰਦ ਜੀ ਤੰਬੋਰ ਲੈ ਕੇ ਜਾਣਗੇ ਤੇ ਜਿਹੜਾ ਸੀ ਫਤਿਹ ਸ਼ਾਹ ਉਹਦੀ ਲੜਕੀ ਦੇ ਵਿਆਹ ਤੇ ਪਹੁੰਚਣਗੇ। ਭੀਮ ਚੰਦ ਹੰਡੂਰੀਆ ਜਿਸ ਤਰ੍ਹਾਂ ਮਾਣ ਕਰਦਾ ਹੈ ਉਹਦੇ ਮਾਣ ਨੂੰ ਤੋੜਿਆ ਤੇ ਉਹਨੂੰ ਜਵਾਬ ਦਿੱਤਾ ਹੈ, ਜਿਸ ਤਰ੍ਹਾਂ ਇਸ ਪਹਾੜੀਆਂ ਦੇ ਵਿੱਚ ਇਹਨਾਂ ਦਾ ਟਕਰਾਓ ਹੋਵੇਗਾ ਤੇ ਭੀਮ ਚੰਦ ਆਪਣੇ ਪੁੱਤਰ ਨੂੰ ਵਿਆਹੁਣ ਦੇ ਟਾਈਮ ਤੇ ਫਤਿਹ ਸ਼ਾਹ ਦੇ ਘਰ ਨੂੰ ਜਾਂਦਾ ਹੈ ਤੇ ਸਿੱਖਾਂ ਨੂੰ ਕਹਿ ਕੇ ਸਭ ਬਿਨਾਂ ਕੰਮ ਤੋਂ ਚੜ ਕੇ ਆਵੇਗਾ ਤੇ ਸਤਿਗੁਰੂ ਜੀ ਜਿਵੇਂ ਇਹਨਾਂ ਦੇ ਦੰਦ ਖੱਟੇ ਕਰਨਗੇ ਉਹ ਜੰਗ ਸਾਰਾ ਭਗਾਣੀ ਦਾ ਪਹਿਲਾਂ ਇੱਥੇ ਆਰੰਭ ਕਰਦੇ ਹਨ।
ਰਾਜ ਸਾਜ ਹਮ ਪਰ ਜਬ ਆਇਓ,
ਮਹਾਰਾਜ ਕਹਿੰਦੇ ਰਾਜ ਸਾਜ ਗੁਰਤਾ ਗੱਦੀ ਦਾ ਜਿਹੜਾ ਰਾਜ ਪ੍ਰਕਾਸ਼ ਹੈ ਤੇ ਸਾਜੋ ਸਮਾਨ ਹੈ ਜਿਹੜਾ ਦੁਨੀਆਂ ਦੀ ਮੀਰੀ ਤੇ ਪੀਰੀ ਪਹਿਲਾਂ ਰਚੀ ਜਾ ਚੁੱਕੀ ਹੈ ਨਾ, ਇਹ ਬਾਦਸ਼ਾਹੀ ਦਾ ਜਿਹੜਾ ਤਖਤਰਾ ਸੀ ਸਾਜੋ ਸਮਾਨ ਜਦੋਂ ਜਬ ਪਰ ਹਮ ਪਰ ਜਬ ਆਇਓ ਜਦੋਂ ਸਾਡੇ ਉੱਪਰ ਆਇਆ ਪਾ ਸਾਡੇ ਹੱਥ ਵਿੱਚ ਆਇਆ ਜਦੋਂ ਸਾਨੂੰ ਗੁਰਤਾ ਗੱਦੀ ਮਿਲੀ ਮੀਰੀ ਪੀਰ ਦੇ ਮਾਲਕ ਅਸੀਂ ਬਣੇ
ਜਦੋਂ
ਧਰਮ ਚਲਾਉਣਾ ਕੀਤਾ ਜਾਲਮਾਂ ਨੇ ਦੰਡ ਤੇ ਧਾਕਾਂ ਪਾ ਦਿੱਤੀਆਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਬਸਤੀ ਪਠਾਣਾ ਤੋਂ ਇੱਕ ਹਿੰਦੂ ਦੀ ਲੜਕੀ ਬ੍ਰਾਹਮਣੀ ਚੁੱਕ ਕੇ ਲੈ ਗਏ ਸੀ ਪਠਾਣ, ਉਹਨੂੰ ਪਕੜ ਕੇ ਗੁਰੂ ਗਰੀਬ ਨਿਵਾਸ ਜੀ ਨੇ ਟੋਆ ਪੁੱਟ ਕੇ ਤੇ ਉਹਦੇ ਵਿੱਚ ਦੱਬ ਕੇ ਲੱਤਾਂ ਤੱਕ ਤੇ ਤੀਰਾਂ ਨਾਲ ਬਿੰਨ ਕੇ ਉੱਪਰ ਲੱਸੀ ਪਾ ਕੇ ਉਹਨੂੰ ਤੜਵਾਇਆ ਸੀ। ਇਸ ਤਰ੍ਹਾਂ ਦੀ ਸਜ਼ਾ ਦੇਣ ਤੋਂ ਸਤਿਗੁਰੂ ਗਰੀਬ ਨਿਵਾਸ ਜੀ ਦੇ ਸਾਰੇ ਲੋਕ ਹੀ ਡਰ ਲੱਗ ਪਏ ਸੀ, ਦੁਸ਼ਟ ਜਿਹੜੇ ਲੁੱਕ ਗਏ ਸਨ ਉਸ ਵੇਲੇ। ਐਸਾ ਧਰਮ ਦਾ ਕੰਮ ਕੀਤਾ, ਅੱਜ ਕੱਲ ਕਹਿੰਦੇ ਮਾਫ਼ੀ ਦੇ ਦਿਓ।
ਭਾਂਤ
ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਬਾਣ ਜੰਗਲ ਦੇ ਵਿੱਚ ਖੇਲਣਾ ਕੀਤਾ ਸ਼ਿਕਾਰ, ਇਹ ਜ਼ਿਕਰ ਚੱਲ ਰਿਹਾ ਥੋੜੇ ਥੋੜੇ ਮਾਤਰ ਇਤਿਹਾਸ ਇੰਨੇ ਇਹਨੇ ਵਿੱਚ ਗੁਰੂ ਸਾਹਿਬ ਲਿਖ ਰਹੇ ਹਨ ਸਾਰਾ ਜਿਹੜਾ ਪਿੱਛੋਂ ਭਾਈ ਗਿਆਨੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ। ਭਾਂਤ ਭਾਂਤ ਬਣ ਖੇਲ ਸ਼ਿਕਾਰ, ਭਾਂਤ ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਬਣ ਜੰਗਲ ਦੇ ਵਿੱਚ ਸ਼ਿਕਾਰ ਖੇਲਣਾ ਕੀਤਾ ਹੈ। ਪੌਂਟਾ ਸਾਹਿਬ ਵਿਖੇ ਪੌਂਟੇ ਸਾਹਿਬ ਦਾ ਜੰਗ ਹੈ ਭਗਾਣੀ ਦਾ,
ਮਾਰੇ ਰੀਸ਼ ਰੋਜ਼ ਜੰਖਾਰਾ,
ਉੱਥੇ ਮਾਰਨਾ ਕੀਤਾ ਰੀਸ਼ ਰਿੱਛ ਤੇ ਰੋਜ਼ ਜਿਹੜਾ ਨੀਰ ਜਿਸ ਨੂੰ ਕਹਿੰਦੇ ਆ ਚੰਖਾਰਾ ਬਾਰਾ ਸਿੰਘ ਹਰਨ
ਦੇਸ ਚਾਲ ਹਮ ਤੇ ਪੁਨ ਭਈ
ਹਮ ਤੇ ਪੁਨ ਭਈ ਫੇਰ ਦੇਸ ਚਾਲ ਦੇਸ ਕਿਹੜਾ ਗੁਰੂ ਦਾ ਆਨੰਦਪੁਰ ਆਨੰਦਪੁਰ ਤੋਂ ਸਾਧ ਦਾ ਚੱਲਣਾ ਹੋਇਆ ਉਸ ਵੇਲੇ
ਪਾਵਤਾ ਕੀ ਸੁਧ ਲਈ
ਅਸੀਂ ਜਾ ਕੇ ਪਾਵਤਾ ਪੌਂਕਾ ਸ਼ਹਿਰ ਵਿਖੇ ਜਾ ਕੇ ਖਬਰ ਲੈਣਾ ਕੀਤੀ ਉੱਥੇ ਜਾ ਕਰਕੇ ਕਿਲਾ ਬਣਾਉਣਾ ਕੀਤਾ ਕਿ 10 ਦਿਨ ਉੱਥੇ ਵਿਸਤਾਰ ਹੋਵੇਗਾ
ਕਾਲਿੰਦਰੀ ਤਟ ਕਰੇ
ਬਿਲਾਸਾ ਕਾਲਿੰਦਰੀ ਕਾਲੇ ਪਾਣੀ ਵਾਲੀ ਕੌਣ ਹੈ ਜਮਨਾ ਇਹਦੇ ਤੱਟ ਕਿਨਾਰੇ ਤੇ ਕੀਤਾ ਬਲਾਸਾ ਚੌਂਕ ਤੋਂ ਬੜਾ ਭਾਰੀ ਅੱਗੇ ਪੜ ਦੋ ਪੰਗ ਚਿੱਤ ਵੀਰਾ
ਅਨੇਕ
ਤਰੀਕਿਆਂ ਦੇ ਤਮਾਸ਼ੇ ਇੱਥੇ ਵੇਖਣੇ ਕੀਤੇ ਹਨ ਖਾਲਸਾ ਜੀ ਇੱਥੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੋ ਕਾਫੀ ਸਮਾਂ ਠਹਿਰੇ ਹਨ ਜਿਹੜਾ ਰਾਮ ਰਾਏ ਸੀ ਉਹ ਜਮੁਨਾ ਨਦੀ ਤੋਂ ਪਾਰਲੇ ਕਿਨਾਰੇ ਪਾਸੇ ਰਹਿੰਦਾ ਸੀ ਦੇਹਰਾਦੂਨ ਸੋ ਉਹਦੇ ਘਰ ਵਾਲੀ ਜਿਹੜੀ ਪੰਜਾਬ ਕੌਰ ਸੀ ਇੱਕ ਵਾਰ ਰਾਮ ਰਾਏ ਨੂੰ ਫੁਰਨਾ ਹੋਇਆ ਵਾਹਿਗੁਰੂ ਸੰਕਲਪ ਆਪਣੇ ਮਨ ਚ ਉਹਨੇ ਕੀਤਾ ਪਾਤਸ਼ਾਹ ਪਿਤਾ ਆਪਣੀ ਕਰਨੀ ਤੇ ਗੁਰੂ ਸਾਹਿਬ ਨਾਲ ਮਿਲਾਪ ਕਰਨਾ ਚਾਹਿਆ ਪਰ ਮਨ ਵਿੱਚ ਇਹ ਸੰਕਲਪ ਬਣਿਆ ਕਿ ਗੁਰੂ ਸਾਹਿਬ ਦੇ ਪਾਸ ਤਾਂ ਮੈਂ ਜਾ ਨੀ ਸਕਦਾ ਹੋ ਸਕਦਾ ਸੂਰਮੇ ਬਾਹਰ ਹੀ ਪਕੜ ਕੇ ਮੈਨੂੰ ਮਾਰ ਦੇਣ ਸਤਿਗੁਰੂ ਅੰਤਰਜਾਮੀ ਜੇ ਮੈਨੂੰ ਨਦੀ ਦੇ ਵਿਚਾਲੇ ਆ ਕੇ ਮਿਲਣ ਤੇ ਫਿਰ ਠੀਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿਲ ਦੀ ਬੁੱਝ ਕੇ ਤੇ ਬੇੜੀ ਬਣਾ ਕੇ ਬੇੜੀ ਦੁਆਰਾ ਨਦੀ ਦੇ ਵਿਚਾਲੇ ਉਧਰੋਂ ਰਾਮ ਰਾਏ ਆ ਗਿਆ ਉਧਰੋਂ ਗੁਰੂ ਸਾਹਿਬ ਆਣ ਚਲੇ ਗਏ ਇਹਨੇ ਆ ਕੇ ਉੱਥੇ ਖਿਮਾ ਮੰਗੀ ਸੀ ਇਸ ਤਰ੍ਹਾਂ ਮਿਲਾਪ ਹੋਇਆ ਸੀ ਫਿਰ ਪਿੱਛੇ ਮੁੜ ਗਿਆ ਸੀ ਰਾਮ ਰਾਏ ਆਪਣੇ ਸੇਵਕਾਂ ਦੀ ਰਾਖੀ ਕਰਨ ਵਾਸਤੇ ਸੋ ਸ਼ਕਤੀ ਦੇ ਨਾਲ ਕਿਤੇ ਗਿਆ ਤੇ ਜਿਹੜੇ ਲਾਲਚੀ ਸੀ ਮਸੰਦ ਬਣੇ ਇਹਦੇ ਪੂਜਾ ਖਾਣ ਵਾਲੇ ਉਹਨਾਂ ਨੇ ਰਾਮ ਰਾਏ ਨੂੰ ਦੇਹ ਵਿੱਚੋਂ ਨਿਕਲਿਆ ਜਾਣ ਕੇ ਵੀ ਚਲੋ ਆਪਣਾ ਤੁਹਾਨੂੰ ਡਾ ਲੱਗ ਜਾਵੇਗਾ ਕੋਲੇ ਹੁੰਦਿਆਂ ਤਾਂ ਆਪ ਹੀ ਇਕੱਲੇ ਉਹਦੇ ਹੁਕਮ ਨਾਲ ਵਰਤਣਾ ਪੈਂਦਾ ਪਿੱਛੋਂ ਗੁਲਸ਼ਰ ਲੈ ਉਡਾਵਾਂਗੇ ਤੇ ਜ਼ਬਰਦਸਤੀ ਪਕੜ ਕੇ ਉਹਨੂੰ ਸਾੜ ਦਿੱਤਾ ਜਦੋਂ ਸਾੜਨਾ ਚਾਹਿਆ ਪਹਿਲਾਂ ਪੰਜਾਬ ਕੌਰ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਉਹ ਮਰਨ ਵਾਲਾ ਨਹੀਂ ਜੋ ਮਰੂਗਾ ਦੱਸ ਕੇ ਜਾਵੇਗਾ ਤੁਸੀਂ ਇਸ ਤਰ੍ਹਾਂ ਧੱਕਾ ਨਾ ਕਰੋ ਪਰ ਕੌਣ ਸੁਣਦਾ ਹੈ ਜਦੋਂ ਹੱਥ ਵਿੱਚ ਖੇਦੇ ਕਾਗਜ਼ ਥੋੜੀ ਘਣੀ ਹੋਵੇ ਤੇ ਹੰਕਾਰ ਹੋ ਜਾਂਦਾ ਹੈ ਜ਼ਬਰਦਸਤੀ ਫੜ ਕੇ ਸਾੜ ਦਿੱਤਾ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਪੰਜਾਬ ਕੌਰ ਨੇ ਆ ਕੇ ਬੇਨਤੀ ਕੀਤੀ ਪੌਂਟਾ ਸਾਹਿਬ ਇਧਰੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੇ ਗਏ ਹਨ ਤੇ ਜਾ ਕੇ ਸਾਰੀ ਗੱਲ ਸੁਣ ਕੇ ਮਹਾਰਾਜ ਨੇ ਨੀਤੀ ਵਰਤੀ ਚਾਰ ਛਪੇਰੇ ਤੰਬੂ ਲਾ ਕੇ ਵਿੱਚ ਕੜਾਹੇ ਤੇਲ ਦੇ ਉਬਾਲ ਲਏ ਉਹ ਕੜਾਹਾ ਜੇ ਵੀ ਦੇਹਰਾਦੂਨ ਪਿਆ ਭਾਈ ਪੁਰਨਾਤੀ ਸਿੰਘ ਦਾ ਸੁਰਿੰਦਰ ਸਿੰਘ ਸੁਰਿੰਦਰ ਸਿੰਘ ਉੱਥੇ ਆਪਣਾ ਰਾਗੀ ਰਿਹਾ ਸੁਰਿੰਦਰ ਸਿੰਘ ਗ੍ਰੰਥੀ ਰਿਹਾ ਜੱਥੇ ਵਾਲਾ ਉਹਨੇ ਦੱਸਿਆ ਜੇ ਕੜਾਹਾ ਅਜੇ ਸਾਬਤ ਹੈ ਤੇ ਮਹਾਰਾਜ ਨੇ ਕੜਾਹਾ ਤਲਣ ਰੱਖ ਦਿੱਤਾ ਤਪਣ ਵਾਸਤੇ ਤੇਲ ਪਾ ਕੇ ਤੇ ਉਹ ਜਿਨ੍ਹਾਂ ਮਸੰਦਾਂ ਨੇ ਰਾਮ ਰਾਏ ਨੂੰ ਸਾੜਿਆ ਸੀ ਉਹਨਾਂ ਨੂੰ ਸੁਨੇਹੇ ਭੇਜ ਦਿੱਤੇ ਤੁਹਾਨੂੰ ਸਿਰੋਂ ਪਾਓ ਦੇਣੇ ਆ ਸਾਰਿਆਂ ਨੂੰ ਆ ਕੇ ਦੁਸਹਿਰਾ ਮਨਾਉਣਾ ਇਕੱਠੇ ਹੋ ਕੇ ਆ ਗਏ ਕੱਲੇ ਕੱਲੇ ਨੂੰ ਹੁਕਮ ਕੀਤਾ ਵੀ ਅੰਦਰ ਲੰਘ ਕੇ ਆਵੇ ਤੇ ਨਾਲ ਆਗਿਆ ਕਰ ਦਿੱਤੀ ਭਾਈ ਦਇਆ ਸਿੰਘ ਆਰਕ ਸੂਰਮਿਆਂ ਯੋਧਿਆਂ ਨੂੰ ਤੋ ਆਪਣਾ ਭਾਈ ਆਲਮ ਸਿੰਘ ਵਰਗਿਆਂ ਨੂੰ ਉਦੋਂ ਨਾ ਕੱਲਾ ਆਲਮ ਸੀ ਪਿੱਛੋਂ ਅੰਮ੍ਰਿਤ ਛਕਾਉਂਦੇ ਹਨ ਇਹ ਜਿਹੜੇ ਯੋਧੇ ਸੀ ਭਾਈ ਲਾਲ ਚੰਦ ਵਰਗੇ ਬੀਰੀ ਚੰਦ ਦੇ ਪੁੱਤਰ ਇਹ ਵੀ ਸਾਰੇ ਨਾਲ ਦਇਆ ਰਾਮ ਮਲਕ ਜਾਤੀ ਦਾ ਪੁੱਤਰ ਇਹ ਸਾਰੇ ਸੂਰਮੇ ਉਦੋਂ ਨਾਲ ਸੀ ਭਗਾਣੀ ਦੇ ਜੰਗ ਵਿੱਚ ਇਹਨਾਂ ਨੂੰ ਹੁਕਮ ਕਰ ਦਿੱਤਾ ਕਿ ਭਾਈ ਕੱਲਾ ਕੱਲਾ ਜਿਹੜਾ ਆਵੇ ਤੇ ਇਹਨਾਂ ਦੀਆਂ ਪੱਗਾਂ ਲਾ ਕੇ ਤੇ ਲੱਤਾਂ ਤੋਂ ਬੰਨ ਕੇ ਬਾਹਾਂ ਬੰਨ ਕੇ ਕੜਾਹ ਸੁੱਤੀ ਚਲੇ ਜਾਓ ਤੜਿਆ ਜਾਵੇ ਸੁਰ ਦਾ ਕਰਬਾਰ ਕੱਢ ਕੇ ਇਸ ਤਰ੍ਹਾਂ ਸਾਰਿਆਂ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾੜਿਆ ਸੀ ਉਹਦੇ ਬਾਰੇ ਇੰਨੇ ਵਿੱਚ ਹੀ ਮਹਾਰਾਜ ਇੱਥੇ ਕਹਿ ਰਹੇ ਹਨ ਫਿਰ ਇੱਥੇ ਰਹਿੰਦੇ ਹੀ ਭਗਾਣੀ ਦਾ ਜੰਗ ਕੀਤਾ ਸਤਿਗੁਰੂ ਗਰੀਬ ਨਿਵਾਸ ਜੀ ਨੇ ਐਸਾ ਕੌਂਤਕ ਵਰਤਾਇਆ ਹੈ 5 ਸਾਲ ਇੱਥੇ ਰਹੇ ਹਨ ਸਤਿਗੁਰ ਸੱਚੇ ਪਾਤਸ਼ਾਹ ਪੌਂਟਾ ਸਾਹਿਬ ਇੱਥੇ 10 ਦੀ ਬਹੁਤੀ ਰਚਨਾ ਕੀਤੀ ਹੈ ਖਾਸ ਕਰਕੇ ਕ੍ਰਿਸ਼ਨ ਅਵਤਾਰ ਦੀ ਭਾਵੇਂ 900 ਪੌੜੀ ਜਿਹੜੀ ਉਚਾਰੀ ਹੈ ਉਹ ਆਨੰਦਪੁਰ ਸਾਹਿਬ ਦੇ ਵਿੱਚ ਵੀ ਉਚਾਰ ਦਿੱਤੀ ਸੀ ਪਰ ਬਾਕੀ ਸਾਰਾ ਇੱਥੇ ਉਚਾਰਨ ਕੀਤਾ
ਅਨਕ ਭਾਂਤ ਕੇ ਦੇਖ ਤਮਾਸ਼ਾ
ਅਨੇਕ ਤਰੀਕਿਆਂ ਦੇ ਤਮਾਸ਼ੇ ਕੌਣ ਕੇ ਵੇਖਿਆ ਹਨ ਸਤਿਗੁਰੂ ਜੀ ਨੇ
ਸਿੰਘ ਘਣੇ ਚੁਣ ਮਾਰੇ
ਉਹ ਸਿੰਘ ਨਾਮ ਸ਼ੇਰਾਂ ਦਾ ਹੈ ਇੱਥੇ ਘਣੇ ਇੱਕ ਤਾਂ ਪਾਂਡਵਾਂ ਦੀ ਬੰਸ ਵਿੱਚੋਂ ਕੋਈ ਇਹਨਾਂ ਦਾ ਬਜ਼ੁਰਗ ਸੀ ਉਹ ਸ਼ੇਰ ਦੀ ਜੂਨੀ 'ਚ ਪਿਆ ਸੀ ਇੱਕ ਤਾਂ ਉਹਨੂੰ ਮਾਰਿਆ ਸੀਗਾ ਸਤਿਗੁਰੂ ਜੀ ਨੇ ਇੱਕ ਹਾਂਜੀ ਹਾਂ ਜਾਤ ਖਾਸ ਉਹਦਾ ਕਹਿੰਦੇ ਨਾਮ ਮੇਰੇ ਯਾਦ ਨਹੀਂ ਸੀ ਇੱਕ ਉਹਨੂੰ ਮਾਰਿਆ ਸੀ ਤੇ ਇੱਕ ਜਿਹੜਾ ਅਕਬਰ ਹੋਇਆ ਇਹਨਾਂ ਦਾ ਵਡੇਰਾ ਸੀ ਉਹ ਵੀ ਸ਼ੇਰ ਦੀ ਜੂਨ 'ਚ ਪਿਆ ਸੀ ਇਸ ਤਰ੍ਹਾਂ ਚੁਣ ਚੁਣ ਕੇ ਸ਼ੇਰ ਮਾਰੇ ਸੀ ਸਤਿਗੁਰੂ ਜੀ ਨੇ ਪਰ ਅੱਜ ਅਫਸੋਸ ਹੈ ਉਹ ਸ਼ੇਰ ਮਾਰਨ ਵਾਲਿਆਂ ਦੀ ਮਨਸ ਅੱਜ ਭੇਡਾਂ ਬੱਕਰੀਆਂ ਕੋਲ ਕੰਬੀ ਜਾਂਦੀ ਹੈ ਰੋਜ਼ ਰਿੱਛ ਅੱਗੇ ਭਾਂਤ ਬਹੁਤੇ ਤਰੀਕੇ ਨਾਲ ਬੁਲਾਰੇ
ਕੱਟੇ
ਇਹ ਨਹੀਂ ਕਿ ਕੋਈ ਸ਼ਿਕਾਰ ਖੇਡ ਕੇ ਮਾਰੇ ਮਾਸ ਖਾਂਦੇ ਸੀ ਇਹਨਾਂ ਦਾ ਸ਼ਿਕਾਰ ਖੇਡ ਕੇ ਕਲਿਆਣ ਕੀਤੀ ਆ ਸਤਿਗੁਰੂ ਜੀ ਨੇ ਮੁਕਤ ਕੀਤੇ ਹਨ ਜੂਨਾ ਚੋਂ ਕੱਢੇ ਹਨ
ਫਤਿਹ ਸਾਹਿਬ ਕੋਪਾ ਤਵ ਰਾਜਾ
ਇਹ ਪਿੱਛੇ ਜਿਹੜੀ ਬੇਨਤੀ ਕੀਤੀ ਆ ਫਤਿਹ ਸ਼ਾਹ ਜਿਹੜਾ ਕੋਪਾ ਗੁੱਸੇ ਹੋ ਗਿਆ ਰਾਜਾ ਦਿਨਾਂ ਕਾਰਜ ਸਾਡੇ ਨੇ ਲੋਹਾ ਪਾ ਲਿਆ ਲੋਹਾ ਲੱਖ ਹੋ ਕੇ ਸਾਡੇ ਤੇ ਪਿਆ ਭੀਮ ਚੰਦ ਦਾ ਜਿਹੜਾ ਮੁੰਡਾ ਸੀ ਉਹਦੇ ਨਾਲ ਜੀ ਲੜਕੀ ਦੀ ਸ਼ਾਦੀ ਸੀ ਤੇ ਭੀਮ ਚੰਦ ਨੇ ਸਤਿਗੁਰੂ ਦੇ ਪਾਤਸ਼ਾਹ ਪ੍ਰਸ਼ਾਦੀ ਹਾਥੀ ਮੰਗਿਆ ਸੀ, ਪੰਜ ਕਲਾ ਸ਼ਸਤਰ ਮੰਗਿਆ ਸੀ, ਤੰਬੋਲ ਮੰਗਿਆ ਸੀ, ਗੁਰੂ ਸਾਹਿਬ ਨੇ ਇਹਨੂੰ ਦਿੱਤਾ ਨਹੀਂ ਸੀ। ਤੇ ਜਦੋਂ ਫਤਿਹ ਸ਼ਾਹ ਨੇ ਸੁਨੇਹਾ ਭੇਜਿਆ ਜੀ ਮੇਰੀ ਪੁੱਤਰੀ ਤੇ ਤੁਹਾਡੀ ਪੁੱਤਰੀ ਇੱਕੋ ਚੀਜ਼ ਹੈ, ਆਪ ਮਾਲਕ ਹੋ ਕਿਰਪਾ ਕਰਕੇ ਮੈਨੂੰ ਵਡਿਆਓ, ਉਸ ਵੇਲੇ ਗੁਰੂ ਸਾਹਿਬ ਨੇ ਉਹਦੀ ਗਰੀਬੀ ਜਾਣ ਕੇ ਤੇ ਉਹਦੇ ਉੱਤੇ ਬਖਸ਼ਿਸ਼ ਕਰ ਦਿੱਤੀ। ਭਾਈ ਨੰਦ ਚੰਦ ਜੀ ਨੂੰ ਇਹ ਸਾਰਾ ਸਮਾਨ ਦੇ ਕੇ ਭੇਜਿਆ ਸੀ। ਜਦੋਂ ਇਹ ਜੰਜ ਲੈ ਕੇ ਪਹੁੰਚਿਆ ਪਹਿਲਾਂ ਇਹਨੇ ਕਿਹਾ ਸੀ ਕਿ ਜਾਂ ਸਮਾਨ ਦੇ ਦਿਓ ਤੇ ਜਾਂ ਜੰਗ ਦੀ ਤਿਆਰੀ ਕਰ ਲਓ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੰਗ ਦੀ ਤਿਆਰੀ ਕਰਕੇ ਬੈਠੇ ਰਹੇ ਤੇ ਇਕਰਾਰ ਮੁਤਾਬਕ 18 ਦਿਨ ਨਹੀਂ ਆਇਆ, ਜਿਹੜਾ ਦਿਨ ਮਿੱਥਿਆ ਸੀ ਉਦੋਂ 18 ਦਿਨ ਪਿੱਛੋਂ ਤੱਕ ਸਤਿਗੁਰੂ ਜੀ ਰਾਸਤਾ ਮੰਨ ਕੇ ਬੈਠੇ ਰਹੇ। ਅਖੀਰ ਇਹ ਭਗੌੜਾ ਹੋ ਗਿਆ ਸੀ, ਫਿਰ ਗੁਰੂ ਸਾਹਿਬ ਨੇ ਆਪਣਾ ਉੱਥੋਂ ਸਾਰਾ ਸਾਜੋ ਸਮਾਨ ਚੁੱਕ ਕੇ ਅਨੰਦਪੁਰ ਲਿਆਂਦਾ ਸੀ। ਸੋ ਉਦੋਂ ਤਾਂ ਡਰ ਗਿਆ, ਮੱਥੇ ਨਾ ਲੱਗਾ, ਫਿਰ ਇਹਨੇ ਖਿਆਲ ਕੀਤਾ ਨਾਲੇ ਮੁੰਡਾ ਵਿਆਹ ਲਿਆਵਾਂ, ਨਾਲੇ ਗੁਰੂ ਕੇ ਉੱਧਰ ਗਏ ਹੋਏ ਤੇ ਜੰਗ ਕਰਕੇ ਅਧੀਨ ਕਰ ਲਵਾਂਗਾ। 2200 ਸੂਰਮਾ ਪਹਾੜੀਏ ਇਕੱਠੇ ਕਰਕੇ ਨਾਲ ਗਿਆ ਸੀ। ਸੋ ਸਤਿਗੁਰੂ ਜੀ ਨੂੰ ਖਬਰ ਪਹੁੰਚ ਗਈ, ਗੁਰੂ ਕਹਿੰਦੇ ਉਧਰੋਂ ਸਿੰਘਾਂ ਨੂੰ ਤਿਆਰ ਪ੍ਰਤਿਆਰ ਕਰਕੇ ਸ਼ਸਤਰ ਦੇ ਕੇ ਜਿਹੜੀ ਪਹਾੜੀ ਵਿੱਚ ਦੀ ਰਸਤਾ ਸੀ ਉਹ ਦੂਣ ਉਹਨੂੰ ਕਹਿੰਦੇ ਆ, ਉਹ ਦੂਣਾਂ ਦੇ ਵਿੱਚ ਦੀ ਲੰਘੀ ਦਾ ਸੀ, ਉਸ ਦੂਣ ਦੇ ਰਸਤੇ ਨੂੰ ਰੋਕ ਲਿਆ। ਜਦੋਂ ਇਹਨੂੰ ਪਤਾ ਲੱਗਾ ਇਹਨੇ ਸੁਨੇਹੇ ਵੀ ਭੇਜੇ, ਮਹਾਰਾਜ ਕਹਿੰਦੇ ਹੁਣ ਨੀ, ਹੁਣ ਇਸੇ ਤਰ੍ਹਾਂ ਕੰਮ ਚੱਲੇਗਾ, ਤੇਰੀ ਇੱਛਾ ਪੂਰੀ ਕਰਾਂਗੇ। ਫਿਰ ਅਖੀਰ ਡਰ ਦਾ ਮਾਰਿਆ ਹੋਇਆ ਖਾਲਸਾ ਜੀ ਹੋਰ ਰਸਤੇ ਲੰਘ ਕੇ ਫਤਿਹ ਸ਼ਾਹ ਦੇ ਘਰੇ ਪਹੁੰਚਿਆ। ਮੁੰਡੇ ਨੇ ਆ ਕੇ ਬੇਨਤੀ ਕੀਤੀ, ਇਹਦੇ ਲੜਕੇ ਨੇ ਭੀਮ ਚੰਦ ਦੇ ਨੇ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਬੱਚਿਆਂ ਵਰਗਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਤੂੰ ਜਾ, ਤੇਰੇ ਨਾਲ ਕੋਈ ਗੱਲ ਨੀ। ਇਸ ਤਰੀਕੇ ਨਾਲ ਜਾਨ ਇਸ ਰਸਤੇ ਲੰਘੀ ਸੀ ਤੇ ਭੀਮ ਚੰਦ ਦੂਜੇ ਰਸਤੇ ਲੰਘਿਆ ਸੀ। ਫਤਿਹ ਸ਼ਾਹ ਦੇ ਘਰੇ ਜਦੋਂ ਆਨੰਦ ਚੰਦ ਨੂੰ ਵੇਖਿਆ ਤੇ ਉੱਥੇ ਗੁਰੂ ਕਹਿ ਵੱਲੋਂ ਗਿਆ ਹੋਇਆ ਤੰਬੋਰ 1.25 ਲੱਖ ਦਾ ਵੇਖਿਆ, ਵੇਖ ਕੇ ਫਤਿਹ ਸ਼ਾਹ ਨੂੰ ਕਹਿਣ ਲੱਗਾ, ਜਾਂ ਤਾਂ ਗੁਰੂ ਕਹਿ ਨਾਲ ਲੜਾਈ ਵਾਸਤੇ ਤਿਆਰ ਹੋ ਜਾ, ਨਹੀਂ ਤੇ ਤੇਰੀ ਲੜਕੀ ਦਾ ਰਿਸ਼ਤਾ ਮੈਂ ਨਹੀਂ ਲਿਜਾਵਾਂਗਾ। ਗੁਰੂ ਸਾਹਿਬ ਮੇਰੇ ਦੁਸ਼ਮਣ ਹੈ, ਤੂੰ ਉਹਨਾਂ ਨਾਲ ਮਿੱਤਰਤਾ ਪਾਈ ਬੈਠਾ, ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਫਤਿਹ ਸ਼ਾਹ ਨੇ। ਸੋ ਇਹਨੂੰ ਭੀਮ ਚੰਦ ਨੂੰ ਪ੍ਰਸੰਨ ਕਰਨ ਵਾਸਤੇ ਖਾਲਸਾ ਜੀ ਉਹ ਕੀਤਾ ਪਰਉਪਕਾਰ ਗੁਰੂ ਕਹਿ ਦਾ ਭੁੱਲ ਕੇ ਐਸਾ ਕਿਰਤ ਘਣ ਬਣਿਆ ਤੇ ਗੁਰੂ ਕਹਿ ਤਿਵਾਰ ਕਰਨ ਵਾਸਤੇ ਆ ਪਿਆ ਸੀ, ਇਹ ਇਹਨਾਂ ਤੋਂ ਪਕੌੜੇ ਭਾਲਦੇ ਆ। ਹਾਂਜੀ, ਉਸ ਵੇਲੇ ਫਤਿਹ ਸ਼ਾਹ ਗੁੱਸੇ ਹੋ ਗਿਆ, ਕਿਵੇਂ ਕਿਉਂ ਹੋਇਆ, ਮਹਾਰਾਜ ਜਿਹਨੇ ਕੰਮ ਤੋਂ ਲੋਹਾ ਪਾ ਲਿਆ ਸਾਡੇ ਨਾਲ ਅੜਿੱਕਾ ਲੈ ਲਿਆ,
ਜੰਗ ਪ੍ਰਿਆਤ ਛੰਦ ਤਾਂ ਸਾਹ ਸ੍ਰੀ ਸਾਹ ਸੰਗਰਾਮ ਕੋਪੇ,
ਠੀਕ ਹੈ, ਤਾਂ ਸ਼ਾਹ ਸ੍ਰੀ ਸਾਹ ਸੰਗਰਾਮ ਕੋਪੇ। ਸੋ ਸ੍ਰੀ ਸ਼੍ਰੋਮਣੀ ਸ਼ਾਹ ਸੰਗਰਾਮ ਸੰਗੋ ਸ਼ਾਹ ਦਾ ਨਾਂ ਹੈ, ਦਸਵੇਂ ਪਾਤਸ਼ਾਹ ਸ਼ਾਹ ਸੰਗਰਾਮ ਜੰਗ ਦਾ ਸ਼ਾਹ ਲਿਖਿਆ, ਇਹਨੂੰ ਬਹਾਦਰ ਲਿਖਿਆ ਹੈ ਆਪਣੇ ਬਚਨਾਂ ਦੁਆਰਾ। ਬੀਬੀ ਵੀਰੋ ਜੀ ਦਾ ਇਹ ਪੁੱਤਰ ਸੀ, ਸੋ ਭੂਆ ਦਾ ਪੁੱਤਰ ਲੱਗਾ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੂਆ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਭੈਣ ਜੀ ਸੀ, ਇਸ ਵਾਸਤੇ ਭੂਆ ਦੇ ਪੁੱਤਰ। ਭਰਾ ਜਿਹੜੇ ਸਨ ਉਹਨਾਂ ਵਿੱਚੋਂ ਵੱਡਾ ਸੀ ਸੰਗੋ ਸ਼ਾਹ, ਛੋਟਾ ਸੀ ਜੀਤਮਲ, ਉਦੋਂ ਛੋਟਾ ਸੀ ਗੁਲਾਬਾ, ਉਦੋਂ ਛੋਟਾ ਸੀ ਮਾਰੀ ਚੰਦ ਤੇ ਗੰਗਾ ਰਾਮ, ਇਹ ਪੰਜ ਭਰਾ ਸਨ ਸਤਿਗੁਰੂ ਜੀ ਦੇ ਭੂਆ ਦੇ ਪੁੱਤਰ। ਸੋ ਮਹਾਰਾਜ ਦੇ ਉੱਪਰ ਜਦੋਂ ਜੰਗ ਕਰਨ ਵਾਸਤੇ ਭੀਮ ਚੰਦ ਤੇ ਫਤਿਹ ਸ਼ਾਹ ਆ ਗਿਆ, ਇਧਰੋਂ ਸੂਰਮੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਤੋਂ ਆਗਿਆ ਮੰਗਦੇ ਆ, ਕਿਹੜੇ ਕਿਹੜੇ ਹਨ ਉਹ?
ਤਾਂ
ਤਦੋਂ ਸ਼ਾਹ ਸੰਗੋ ਸ਼ਾਹ ਜਿਹੜਾ ਸੀ ਸੰਗਰਾਮ ਦਾ ਸੂਰਮਾ ਸ਼ਾਹੂ ਕੌਰ ਵੱਡਾ ਬਲੀ,
ਪੰਜੋ ਵੀਰ ਬੰਕੇ ਪ੍ਰਤੀ ਪਾਏ ਰੋਪੇ,
ਪੰਜੋ ਪੰਜੇ ਵੀਰ ਬਹਾਦਰ ਬੰਕੇ ਸੁੰਦਰ ਤੀਰਥ ਵੀ ਧਰਤੀ ਦੇ ਉੱਪਰ ਪਾਏ, ਪਾਪ ਕਰਕੇ ਪੈਰ ਰੋਪੇ ਰੁਕ ਗਏ ਹਨ ਗੁੱਸੇ ਵਿੱਚ ਆ ਕੇ।
ਅਜੀ ਜੀਤ ਮੱਲੰ
ਸੱਠ ਵਾਲਾ ਜੀਤ ਮੱਲ ਵੀ ਛੋਟਾ,
ਗਾਜੀ ਗੁਲਾਬ,
ਸੋ ਉਹ ਗਾਜੀ ਨਾਂ ਬਹਾਦਰ ਦਾ ਹੈ ਤੇ ਗੁਲਾਬ ਗੁਲਾਬ ਜਿਹੜਾ ਹੈ ਦੂਜਾ ਤੀਜਾ ਭਾਈ। ਰੰਗ ਦੇਖੀਏ ਰੰਗ ਰੂਪੰ ਸੁਹਾਵੰ, ਸੁਹਾਵੰ ਨਾਲ ਕਸੁੰਬੇ ਦੇ ਰੰਗ ਦਾ ਹੈ, ਇਹ ਕਸੁੰਬੇ ਦੇ ਰੰਗ ਦੀ ਤਰ੍ਹਾਂ ਜਾਣਦੇ ਹਨ ਐਸੇ ਜੰਗ ਵਿੱਚ, ਜਾਂ ਇਹ ਤੋਂ ਗੂੜਾਪਨ ਲੈਣਾ ਕਸੁੰਬੇ ਦੇ ਰੰਗ ਤੋਂ, ਫਿੱਕਣ ਫਿੱਕਾ ਪਾਣੀ ਲੈਣਾ, ਜਿਵੇਂ ਗੂੜਾ ਰੰਗ ਹੁੰਦਾ ਚੂ ਚੂਹਾ ਬੜਾ ਭਾਰੀ ਲਾਲੀ ਚ ਦਿਸਦਾ ਹੈ, ਪਾਣੀ ਪੈਣ ਤੋਂ ਭਾਵੇਂ ਡੱਬ ਖੜਬਾ ਹੋ ਜਾਂਦਾ ਹੈ, ਕਸੁੰਬੇ ਦੇ ਰੰਗ ਦੀ ਤਰ੍ਹਾਂ ਲਾਲ ਰੰਗ ਜਾਣਨਾ ਕਰੋ ਹੋਵੇਗਾ ਹੁਣ ਇੱਥੇ।
ਮਹਾਰੀ ਚੰਦ ਗੰਗ ਰਾਮ,
ਹਾਂ ਹੱਥ ਵਾਲਾ ਮਹਾਰੀ ਚੰਦ ਚੌਥਾ, ਪੰਜਵਾਂ ਗੰਗਾ ਰਾਮ ਜੀ, ਤੇ ਪੰਜੇ ਬੀਬੀ ਵੀਰੋ ਜੀ ਦੇ ਸਪੁੱਤਰ ਹਨ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਮੱਲੇ ਪਿੰਡ ਵਿੱਚ ਹੋਇਆ ਹੈ ਮਾਲ ਵਿੱਚ। ਜਿਨ੍ਹਾਂ ਨੇ ਕੀਤੀਆਂ ਕਈ ਵੇਰਾਂ ਜਿੱਤੀਆਂ ਜਿੱਤੀ ਹੈ ਫੌਜ ਫੌਜਾਂ, ਤੇ ਉਹਨਾਂ ਦਾ ਮਾਸ ਆਏ ਖਿਲਾਰ ਦਿੱਤਾ, ਤਾਮੰਗ ਨਾਲ ਮਾਸ ਦਾ ਹੈ, ਜਿਵੇਂ ਬਾਜਾਂ ਨੂੰ ਮਾਸ ਪਾਈਦਾ ਟੁਕੜੇ ਕਰਕੇ ਖਿਲਾਰ ਦਿੱਤੇ ਫੌਜਾਂ ਨੂੰ, ਕੀਤੀਆਂ ਕਿਤਨੀ ਵੇਰਾਂ ਜਿੱਤੀਆਂ ਜਿੱਤ ਕੇ ਫੌਜ ਫੌਜਾਂ ਦੇ, ਤਾਂ ਹੀ ਤਾਮੰਗ ਮਾਸ ਜਿਹੜਾ ਸੀ ਖਿਲਾਰ ਦਿੱਤਾ।
ਕੁੱਪੇ ਲਾਲ ਚੰਦਨ ਕੀਏ ਲਾਲ ਰੂਪਮ
ਆਹ ਕੁੱਪੇ ਗੁੱਸੇ ਵਿੱਚ ਆ ਗਿਆ ਲਾਲ ਚੰਦ ਬਿਧੀ ਚੰਦ ਦਾ ਪੁੱਤਰ ਨੇਤਰ ਲਾਲ ਕਰ ਲਏ
ਜਿੰਨੇ ਗੰਜੀਆਂ ਗਰਬ ਸਿੰਘ ਅਨੂਪਮ
ਜਿੰਨੇ ਗੱਜੀਆਂ ਗਰਬ ਗੱਜੀਆਂ ਕੇ ਗੰਜੀਆਂ ਕੇ ਤੁਹਾਡੇ ਪਏ ਠੀਕ ਆ ਚੱਲ
ਜਿੰਨੇ ਗੰਜੀਆਂ ਗਰਬ ਸਿੰਘ ਅਨੂਪਮ
ਹਾਂ ਗਰਬ ਸਿੰਘ ਅਨੂਪਮ ਜਿਹੜੇ ਸੂਰਮੇ ਆਪਣੇ ਆਪ ਨੂੰ ਗਰਬ ਹੰਕਾਰੀ ਸੀ ਨਾ ਸੂਰਮੇ ਕਹਿੰਦੇ ਉਪਮਾ ਤੋਂ ਰਹਿਤ ਉਸਨੇ ਬੜਾ ਭਾਰੀ ਜਿਹਨਾਂ ਦਾ ਮਾਣ ਕੱਟਣਾ ਕੀਤਾ ਹੈ ਜਾਂ ਫਿਰ ਤੁਹਾਡੇ ਦੂਜਾ ਜਿਹਨੇ
ਗੰਜੀਆਂ ਗਰਬ ਸਿੰਘ ਅਨੂਪਮ
ਜਿਹਨੇ ਗੰਜੀਆਂ ਨਾਸ਼ ਕੀਤਾ ਹੈ ਐਸਾ ਗਰਬ ਮਾਣ ਵਾਲਾ ਸੀ ਸਿੰਘ ਸੂਰਮਾ ਅਨੂਪਮ ਉਪਮਾ ਤੋਂ ਰਹਿਤ
ਮਾਹਰੂ ਕਾਹਰੂ ਰੂਪ ਧਾਰੇ
ਮਾਹਰੂ ਤੇ ਕਾਹਰੂ ਪਹਾੜੀਆਂ ਵਿੱਚੋਂ ਸੀ ਇਹ ਗੁਰੂ ਕਹਿੰਦੇ ਸ਼ਰਧਾਲੂ ਸੋ ਵਾਹਿਗੁਰੂ ਉਲਟ ਆਏ ਸੀ ਗੁਰੂ ਕਹਿੰਦੇ ਸ਼ਰਧਾਲੂ ਨਹੀਂ ਸੀ ਇਹ ਕਾਹਰੂ ਤੇ ਮਾਹਰੂ ਵੀ ਇਹ ਵੀ ਆ ਗਏ ਉਹਨਾਂ ਵੱਲੋਂ
ਜਿਹਨੇ ਖਾਨ ਖਾਵ ਨਿਯਮ ਖੇਤ ਮਾਰੇ
ਜਿਹਨਾਂ ਨੇ ਖਾਨ ਖਾਵ ਖਾਵ ਨਿਯਮ ਜਿਹੜੇ ਖੱਬੀ ਖਾਨ ਆਪਣੇ ਆਪ ਨੂੰ ਕਹਾਉਂਦੇ ਸੀ ਸੋ ਉਹਨਾਂ ਨੂੰ ਮਾਰਨਾ ਕੀਤਾ ਖੇਤ ਦੇ ਵਿੱਚ
ਦੇਵਤੇ ਸਿੰਘ ਦਇਆ ਰਾਮ ਜੁਦਮ
ਦੇਵਤੇ ਸਿੰਘ ਬ੍ਰਾਹਮਣ ਦਾ ਨਾਮ ਹੈ ਉਹ ਕੌਣ ਹੈ ਦਇਆ ਰਾਮ ਇਹ ਵੀ ਕੁੱਪੇ ਗੁੱਸੇ ਵਿੱਚ ਹੋਇਆ ਹੈ ਸੋ ਇਹ ਹੈ ਖਾਲਸਾ ਜੀ ਭਾਈ ਮਲਕ ਜਾਤੀ ਦਾ ਪੁੱਤਰ ਹੈ ਉਹਦਾ ਪੁੱਤਰ ਜਿਹੜਾ ਛੇਵੇਂ ਪਾਤਸ਼ਾਹ ਵੇਲੇ ਜੰਗੀ ਹੋਇਆ ਜੋਧਾ ਉਹਦਾ ਪੁੱਤਰ ਹੋਇਆ
ਕੀ ਉਹ ਦਰੋਣ ਕੀ ਜੋ ਮਹਾ ਯੁੱਧ ਸੁਧਮ
ਜਿਵੇਂ ਦਰੋਣਾਚਾਰ ਨੇ ਜੰਗ ਕੀਤੇ ਇਸ ਤਰ੍ਹਾਂ ਸੁਧ ਸਾਫ ਜੰਗ ਕੀਤਾ ਇਸਨੇ
ਕਿਰਪਾਲ ਗੋਪੀਆਂ ਕੁਤਕੋ ਸੰਭਾਰ ਸੰਭਾਰੀ
ਹਾਂ ਠੀਕ ਸੰਭਾਰੀ ਠੀਕ ਹੈ ਜਿਹੜਾ ਕਿਰਪਾਲ ਮਹੰਤ ਸੀ ਜਿਹੜਾ 500 ਸਾਧਾਂ ਨੂੰ ਨਾਲ ਲੈ ਕੇ ਬਾਕੀ ਸਾਰੇ ਭਗੌੜੇ ਹੋ ਗਏ ਜੀ ਇਕੱਲਾ ਹੀ ਰਹਿ ਗਿਆ ਸੀ ਉਹ ਕਿਰਪਾਲ ਵੀ ਕੋਪੀਆਂ ਗੁੱਸੇ ਵਿੱਚ ਆਇਆ ਕੁੱਟ ਕੇ ਨੂੰ ਸੰਭਾਲ ਲਿਆ ਉਸਨੇ ਸੋਟਾ ਸੀ ਕੋਲ ਉਸਦੇ
ਇਹ
ਖਾਨ ਹਯਾਤ ਖਾਨ ਸੀ ਨਾ ਜਿਹੜਾ ਨਿਮਕ ਹਰਾਮੀ ਜਿਹੜਾ 400 ਪਠਾਨ ਭੱਜ ਕੇ ਆਇਆ ਸੀਗਾ ਨਰੰਗੇ ਵੱਲੋਂ ਉਹਨਾਂ ਨੂੰ ਰਖਾਇਆ ਸੀ ਕਿਤੇ ਇਹਨੇ ਉਹ ਆਪਣੀ ਜ਼ਿੰਮੇਵਾਰੀ ਨਾਲ ਬੁੱਧੂ ਸ਼ਾਹ ਨੇ ਸੋ ਉਹਨੂੰ ਖਾਲਸਾ ਜੀ ਨਿਮਕ ਹਰਾਮੀ ਸੀ ਉਹਨਾਂ ਦਾ ਜਥੇਦਾਰ ਬਣਿਆ ਜ਼ਿੰਮੇਵਾਰ ਇਹ ਨਿਮਕ ਹਰਾਮੀ ਪਿੱਛੋਂ ਭੱਜ ਗਿਆ ਸੀ ਜੰਗ ਪੈਣ ਦੇ ਟਾਈਮ ਤੇ ਸੋ ਇਸ ਦੇ ਸਿਰ ਦੇ ਉੱਪਰ ਮਾਰ ਦਿੱਤੀ ਇਸਨੇ ਜਦੋਂ ਦਾ ਜੰਗ ਹੋਣ ਲੱਗਾ ਸਿੱਖਾਂ ਨੇ ਜੰਗ ਕੀਤਾ ਤੀਰ ਚਲਾਏ ਤਲਵਾਰਾਂ ਚਲਾਈਆਂ ਤੇ ਇਹ ਕਿਰਪਾਲ ਦਾਸ ਜਿਹੜਾ ਸਾਰਸੀ ਸੰਤ ਇਕੱਲਾ ਰਹਿ ਗਿਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਿਆ ਵੀ ਸਾਰੇ ਭੱਜ ਗਏ ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਭੱਜ ਗਏ ਕਿ ਕੋਈ ਬੀਜ ਹੈਗਾ ਵੀ ਹੈ ਕਹਿੰਦੇ ਜੀ ਮਹੰਤ ਰਹਿ ਗਿਆ ਮਹਾਰਾਜ ਕਹਿੰਦੇ ਕੋਈ ਨੀ ਬੀਜ ਰਹਿ ਗਿਆ ਲਿਆਓ ਸਾਡੇ ਕੋਲ ਜਦੋਂ ਲਿਆਂਦਾ ਜੰਗ ਵੇਖ ਕਰਕੇ ਸਿੰਘਾਂ ਦਾ ਵੀਰ ਰਾਤ ਵਿੱਚ ਆ ਗਿਆ ਬੇਨਤੀ ਕੀਤੀ ਕਹਿਣ ਲੱਗਾ ਜੀ ਕਿਰਪਾ ਕਰੋ ਮੈਨੂੰ ਵੀ ਆ ਗਿਆ ਦਿਓ ਜੰਗ ਵਾਸਤੇ ਮਹਾਰਾਜ ਹੱਸ ਪਏ ਕਹਿਣ ਲੱਗੇ ਬਾਕੀ ਤਾਂ ਸਾਰੇ ਭੱਜ ਗਏ ਠੀਕ ਹੈ ਜੜ ਰਹਿ ਗਈ ਆਪੇ ਹੌਲੀ ਹੌਲੀ ਫੇਰ ਫੈਲ ਜਾਣਗੇ ਇਹ ਬਚਨ ਗੁਰੂ ਸਾਹਿਬ ਨੇ ਉਦੋਂ ਕੀਤਾ ਪੁਰਾਣੀ ਦੇ ਜੰਗ ਚ ਮਹਾਰਾਜ ਕਹਿੰਦੇ ਸ਼ਾਸਤਰ ਕਿਹੜਾ ਹੈ ਕਹਿੰਦਾ ਜੇ ਕੁੱਟ ਕੇ ਨਾਲ ਹੀ ਮੈਂ ਤਾਂ ਕੰਮ ਕਰਾਂਗਾ ਮਹਾਰਾਜ ਕਹਿੰਦੇ ਚੰਗਾ ਤੇਰਾ ਸਰੀਰ ਵੀ ਚੰਗਾ ਮੋਟਾ ਹੈ ਤੇ ਕੁੱਤਕਾ ਵੀ ਚੰਗਾ ਮਜ਼ਬੂਤ ਹੈ ਜਾਂ ਜਿਹੜਾ ਨਿਮਕ ਹਰਾਮੀ ਇਹ ਹਯਾਤ ਖਾਨ ਆਇਆ ਨਾ ਇਹਦੇ ਸਿਰ ਉੱਪਰ ਹੀ ਜਾ ਕੇ ਝਾੜ ਦੇ ਗੁਰੂ ਕਹਿੰਦਾ ਬਚਨ ਸੁਣ ਕੇ ਤੇ ਗਿਆ ਅੱਗੇ ਜਿਸ ਤਰ੍ਹਾਂ ਥੱਲੇ ਘੋੜਾ ਨਿਕਲੇਗਾ ਉਹ ਵੀ ਸ਼ਹਿਰ ਦੇ ਵਿੱਚ ਹੀ ਆਵੇਗਾ ਪਰ ਇੰਨਾ ਗੁੱਸੇ ਵਿੱਚ ਆ ਕੇ ਇਹਨੇ ਮਾਰੀ ਸੀ ਉਹ ਪੈੜਾਂ ਦੇ ਭਾਰ ਖੜੋ ਕੇ ਜੋ ਲੱਗਾ ਮਾਰਨ ਤੇ ਕੁੱਤਕਾ ਪਹਿਲਾਂ ਅੱਗੇ ਕੀਤਾ ਹਯਾਤ ਖਾਨ ਨੇ ਤਲਵਾਰ ਮਾਰੀ ਉਹ ਟੁੱਟ ਗਈ ਕਬਜ਼ੇ ਕੋਲ ਜਦੋਂ ਖਾਲੀ ਹੋ ਗਿਆ ਪੈੜਾਂ ਭਾਰ ਖੜੋ ਕੇ ਜ਼ੋਰ ਦੀ ਮਾਰੀ ਮਿੰਜ ਖਿਲਾਰ ਦਿੱਤੀ ਉਹਦੀ ਤੇ ਇੰਨਾ ਵੀਰਾਸ ਵਿੱਚ ਆਇਆ ਘੋੜਾ ਥੱਲੇ ਨਿਕਲ ਗਿਆ ਤੇ ਉੱਥੇ ਰਹਿ ਗਿਆ ਸੀ ਇਸ ਤਰੀਕੇ ਨਾਲ ਇਹਨੇ ਜੰਗ ਕੀਤਾ ਜੀ ਵੀਰਾਸ ਵਿੱਚ ਆ ਕੇ ਉਹਦਾ ਜ਼ਿਕਰ ਇੱਥੇ ਥੋੜੇ ਵਿੱਚ ਹੀ ਕਰਦੇ ਆ ਗੁਰੂ ਜੀ ਸ਼ਿਸ਼ ਨਾਮ ਛਿੱਟਾਂ ਦਾ ਸੋ ਇਸ਼ ਨਾਮ ਇਸ ਪ੍ਰਕਾਰ ਇਸ ਤਰੀਕੇ ਨਾਲ ਇਸ ਤਰ੍ਹਾਂ ਛਿੱਟਾਂ ਉਹਦੀਆਂ ਨਿਕਲੀਆਂ ਇਸ ਤਰੀਕੇ ਨਾਲ ਕੱਢਾ ਮੇਜ ਜੋਰ ਮਿੱਜ ਕੱਢ ਦਿੱਤੀ ਮਾਰ ਕੇ ਡੰਡਾ ਕੁੱਤਕਾ ਖਿਲਾਰ ਦਿੱਤੀ
ਮਨੋ ਮਾਖ ਨੂੰ ਮਟਕੀ ਕਾਨ ਫੋਰ
ਸਤਿਗੁਰੀ ਸੋਭਾ ਦੱਸ ਰਹੇ ਕਹਿੰਦੇ ਮਨੋ ਮੰਨਣਾ ਕਰੋ ਜਾਣਨਾ ਕਰੋ ਜਿਵੇਂ ਮੱਖਣ ਦੀ ਮਟਕੀ ਕ੍ਰਿਸ਼ਨ ਭਗਵਾਨ ਜੀ ਫੋੜ ਦਿੰਦੇ ਸੀ ਨਾ ਜਾ ਕੇ ਇਸੇ ਤਰ੍ਹਾਂ ਹੀ ਭੰਨ ਦਿੱਤਾ ਮੱਖਣ ਦੀ ਮਟਕੀ ਦੀ ਤਰ੍ਹਾਂ ਕ੍ਰਿਸ਼ਨ ਦੀ ਤਰ੍ਹਾਂ ਆਨੰਦ ਚੰਦ ਜੀ ਬੜਾ ਭਾਰੀ ਗੁੱਸਾ ਕੀਤਾ ਇਸਨੇ ਵਾਪਸ ਮੁੜ ਆਇਆ ਨਾ ਉੱਥੋਂ
ਲਗਾਈ ਬਰਛੀ
ਲੈ ਲਈ ਬਰਛੀ ਟੁੱਟ ਗਈ
ਕੱਢੇ ਜਮ ਦੱਡਮ
ਹਾਂ ਜਮਦੜ ਦਾ ਨਾਮ ਹੈ ਉਹ ਕੱਢ ਲਈ ਜਮਦੜ ਨੂੰ ਕਹਿੰਦੇ ਜਮ ਦੱਡਮ
ਹੱਠੀ ਰਾਖੀ
ਹੱਠੀ ਹੈ ਬੜਾ ਰੱਖੀ ਹੈ
ਲੱਜ ਬੰਸੁੰ ਕਸਨੱਡਮ
ਹੱਠੀ ਰਾਖੀ ਲੱਜ ਬੰਸੁੰ ਸਨੱਡਮ ਹੱਠੀ ਸੀ ਬੜਾ ਭਾਰੀ ਆਨੰਦ ਚੰਦ ਮਹਾਰਾਜ ਕਹਿੰਦੇ ਜਿਸਨੇ ਸਨੌੜ ਬੰਸ਼ ਤੋਂ ਚੱਲੀ ਹੈ ਨਾ ਕਿ ਸੋਢੀ ਸਨੌੜ ਦੇ ਲੜਕੀ ਵਿਆਹੁਣੇ ਕਰਕੇ ਇੱਥੇ ਸੋਢੀਆਂ ਨੂੰ ਸਨੱਡਮ ਲਿਖਿਆ ਮਹਾਰਾਜ ਨੇ ਮਹਾਰਾਜ ਕਹਿੰਦੇ ਐਸਾ ਹੱਠੀ ਸੂਰਮਾ ਸੀ ਭਾਵੇਂ ਦੀ ਤਲਵਾਰ ਵਰਸ਼ੀ ਟੁੱਟ ਗਈ ਸੀ ਜੰਦਰ ਦੇ ਨਾਲ ਜੰਗ ਕਰਕੇ ਐਸਾ ਹੱਥ ਨਾਲ ਜੰਗ ਕੀਤਾ ਇਹਨੇ ਸੋਢ ਬੰਸ਼ ਦੀ ਲਾਜ ਰੱਖ ਲਈ ਉਸ ਵੇਲੇ ਮਾਮਾ ਜੀ ਜਿਹੜੇ ਸਨ ਕਿਰਪਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ
ਕਿਰਪਾਲੰ ਕੁਰਦਮ
ਸੋ ਕਿਰਪਾਲੂ ਕਿਰਪਾਲੰ ਕਿਰਪਾਲ ਕਿਰਪਾਲ ਜੀ ਉਹਨਾਂ ਦਾ ਨਾਂ ਸੀ ਮਾਤਲਿੰਗ ਮਾਮਾ ਜੀ ਕਿਰਪਾਲੰ ਕਿਰਪਾਲਨਾ ਤੇ ਕ੍ਰੋਧਨ ਗੁੱਸੇ ਵਿੱਚ
ਸ਼ੋਭ ਛਤਰੀ
ਸੋ ਬੜੇ ਭਾਰੀ ਸੂਰਮੇ ਗੁੱਸੇ ਵਿੱਚ ਆ ਗਏ ਫੱਬ ਗਏ ਹਨ ਗੁੱਸੇ ਵਿੱਚ ਭਰੇ ਪਏ ਹੈ ਸੁਧਨ ਸਾਫ ਯੁੱਧ ਕੀਤਾ ਬੜਾ ਭਾਰੀ ਮਾਮਾ ਕਿਰਪਾਲ ਚੰਦ ਜੀ ਨੇ ਵੀ
ਸਹੇ ਦੇਹ
ਆਪਣੀ ਦੇਹ ਤੇ ਸਹੇ ਸਹਾਰੇ
ਮਹਾਂਵੀਰ ਬਾਨ
ਬੜੇ ਵੀਰ ਬਹਾਦਰੀ ਦੇ ਸਹਿਤ ਬਾਣ ਤੀਰ
ਕਰੋ ਖਾਨ ਬਾਨੀਨ
ਹਾਂਜੀ
ਕਰੋ ਖਾਨ ਬਾਨੀਨ